नमस्कार आदाब, जिंदगी जिंदाबाद। मैं हूं तुहाडा दोस्त ते होस्ट संजीव शाद। तुसीं इस वक्त सुन रहे हो टू द पॉइंट शाद। जी हाँ, सुनना भी एक कला है और कहते हैं कि जिन्होंने सुनना आ गया उन्होंने बोलन की लोड़ नहीं होंगी। और असं बहुत कुछ सुनना चाहते हाँ और बहुत कुछ सुनने साढ़े कोल है। साढ़े कोल सुनने है कवितावां, गीत, गजल, कहानियां। जी हाँ, अज ऐसे लड़ी के मिलाने जा रहे हैं पंजाब के सुप्रसिद्ध साढ़े साहित्यकार, लेखक, कवि जनाब जगदीप सिद्धू साहब। सिद्धू साहब नमस्कार।
नमस्कार जी सर,
कैसे हैं सर? ऑल इज वेल। और सिद्धू साहब, सब तो पहले तो तुहानू बहुत बहुत मुबारक कि तुहाड़ियां कवितावां साढ़े दिल नू छूंदियां ने और साढ़े।
शुक्रिया सर।
जी 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 सिद्धू साहब, इन्हां दिनां दे विच जो हालात देश दे बने हुए ने, पूरी दुनिया दे बने हुए ने, एक कवि की सोचदा है
कि कवि संवेदनशील हुंदा है ना, वो जिस तरह का वर्तारा दुनिया ते उस टाइम चल रहा हुंदा है उदे उदे बारे वो ज्यादा चिंतित हुंदा है, क्योंकि उन्हें हमेशा लगता हुंदा है कि किथे की गलत हो रहा है, इस दे की कारण ने, क्यों क्यों असीं क्यों ये कुछ हो रहा है, जां ये साडियां गलतियां ने कि असीं कुदरत नाल खिलवाड़ कर रहे हैं, जां इस चीज का राजनीतिकरण हो रहा है। कवि शक की नजर ना देखता है ना, खुद ने भी शक की नजर ना देखता है कि असि जो कुछ हालात इस तरह के संसार में बनाए हुए ने, शायद ये कोरोना या इस तरह दिया महामारियां उस करके ही हो रही हैं।
बिल्कुल बिल्कुल। और तुम अपने कलम के राही कुछ शब्द भी लिखे होंगे और मैं चाहूंगा कि तुम अज के इस गलबात की शुरुआत अपनी एक अच्छी जी कविता के नाल शुरू करो, ताकि साढ़े जो सुनने वाले ने वो तुहाडी काव्य शैली नूं भी जान सकन।
जी हाँ जी सर, मैं जरूर, मैं ना तुहानू कुछ नज़मा सुनाउणा ते कोशिश करदा कि मैं एक छोटी जी कोरोना दी एक कोरोना दुख छोटी जी नज़म तो मैं स्टार्ट करदा, क्योंकि जो ये हालात ने उस मुताबिक ही अपन इस चीज शुरू करनी चाहती है। कोरोना दुख। सारा दिन किताबां पढ़ ती, मोबाइल लैपटॉप देख दे, सारा दिन किताबां पढ़ टीवी मोबाइल लैपटॉप देख दे, अखां चो पानी निकल आया, कोरोना दुख। एक मेरी छोटी जी नज़म सी, उस तो बाद मैं तुहानू एक अपनी मेरी पंजाबी अदब विच कबूल हुई नज़म है वो मैं तुहानू सुनाउणा, क्योंकि हालात कुछ इस तरह दे भी बन रहे ने अपने
जी।
कहता है जी एक किवें भी चंगा नहीं, उसने खुदकशी बारे सोचिया
जी,
उसने खुदकशी बारे सोचिया, शक तो डिग के मरन बारे सोचिया, उसने खुदकशी बारे सोचिया, शक तो डिग के मरन बारे सोचिया, गिरना डिगना शब्द चंगा ना लगा, गिरावट जही महसूस हुई, गड्डी थले आउन बारे सोचिया, गड्डी थले आउन बारे सोचिया, एवे थले लगना थले आउना उसके स्वेमान नू जचे ना।
ओ माय गॉड, क्या बात।
उस डुब के मरन बारे सोचिया, उसने डुब के मरन बारे सोचिया
जी,
मरना डुब के मरना उसनू ये शब्द शर्म ना संबंधित लगा।
अरे वाह, क्या बात है।
फाहा लेके मरना अपराधिक जहर लगा, फाहा लेके मरना अपराधिक जहर लगा, खाके मरना नहीं, खाके मरना नहीं, खा के तां जीना हुंदा है।
क्या बात है, बहुत खूब बहुत खूब सर।
ए भी खान दे अपमान जहर लगा, ए किवें भी चंगा नहीं, ਇਹ ਕਿਵੇਂ ਵੀ ਚੰਗਾ ਨਹੀਂ, ਉਹਨੇ ਸਿਰ ਉੱਚਾ ਕੀਤਾ ਤੇ ਜਿਉਣ ਲੱਗਿਆ।
ਕਿਆ ਬਾਤ ਹੈ ਸਿੱਧੂ ਸਾਹਿਬ, ਤੁਹਾਡੀਆਂ ਕਵਿਤਾਵਾਂ ਜੀਵਨ ਦੇ ਵਿੱਚ ਨਿਰਾਸ਼ਾ ਨੂੰ ਦੂਰ ਕਰਦੀਆਂ ਨੇ ਔਰ ਆਸ਼ਾਵਾਦੀ ਬਣਾਉਂਦੀਆਂ ਨੇ ਔਰ ਬਹੁਤ ਖੂਬਸੂਰਤ ਤੁਹਾਡੀ ਕਲਮ ਦੇ ਅਲਫਾਜ਼ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਤਰੀਕਾ ਦਿੰਦੀਆਂ ਨੇ, ਨਵਾਂ ਸਲੀਕਾ ਦਿੰਦੀਆਂ ਨੇ।
ਪਰ ਤੁਹਾਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਕਵੀ ਨੂੰ ਤਾਂ ਕਮ ਸੇ ਕਮ ਪੋਜ਼ਿਟਿਵ ਹੋਣਾ ਚਾਹੀਦਾ ਹੈ, ਉਹਨੂੰ ਪਤਾ ਕਿ ਕਿਸ ਤਰ੍ਹਾਂ ਦਾ ਜੀਵਨ ਆਪਾਂ ਗੁਜ਼ਰ ਰਿਹਾ ਜਾਂ ਜਾ ਰਿਹਾ ਸਾਰਾ ਕੁਛ।
ਬਿਲਕੁਲ ਬਿਲਕੁਲ ਬਿਲਕੁਲ, ਕਵੀ ਨੂੰ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ, ਔਰ ਕਵੀ ਦੀ ਜ਼ਿੰਮੇਦਾਰੀ ਹੈ ਕਿ ਉਹ ਸਮਾਜ ਨੂੰ ਰਾਹ ਦਿਖਾਵੇ, ਜੇ ਸਮੱਸਿਆ ਹੈ ਤਾਂ ਉਹ ਸਮਾਧਾਨ ਵੀ ਆਪਣੀ ਕਵਿਤਾ ਰਾਹੀਂ ਦੱਸੇ, ਕਿਉਂਕਿ ਜਿੱਥੇ ਨਾ ਪਹੁੰਚਿਆ ਰਵੀ ਉੱਥੇ ਜਾ ਪਹੁੰਚੇ ਕਵੀ, ਕਵੀ ਦੀ ਆਪਣੀ ਇੱਕ ਪਰਿਕਲਪਨਾ ਹੁੰਦੀ ਹੈ, ਕਲਪਨਾ ਹੁੰਦੀ ਹੈ। ਪਰ ਸਿੱਧੂ ਸਾਹਿਬ, ਇੱਕ ਬਹੁਤ ਖੂਬਸੂਰਤ ਗੱਲ ਹੈ ਕਿ ਤੁਸੀਂ ਫੁੱਟਬਾਲ ਦੇ ਵੀ ਖਿਲਾੜੀ ਰਹੇ ਹੋ।
ਹਾਂਜੀ ਹਾਂਜੀ।
ਔਰ ਮੈਂ ਫਿਰ ਇੱਕੋ ਹੀ ਮੇਰੇ ਮਨ ਦੇ ਵਿੱਚ ਪ੍ਰਸ਼ਨ, ਜੋ ਪਹਿਲਾਂ ਵੀ ਆਪਣੀ ਬੜੀ ਵਾਰੀ ਚਰਚਾ ਹੋਈ ਹੈ ਕਿ ਫੁੱਟਬਾਲ ਗੇਮ ਦਿਮਾਗ ਦੀ ਹੈ ਔਰ ਕਵਿਤਾ ਦਿਲ ਦੀ ਹੈ।
ਮੈਨੂੰ ਸਾਹਮਣੇ ਕੋਈ ਗੱਲ ਕਲਿੱਕ ਕਰਦੀ ਆ, ਹਨਾ, ਉਹ ਇੱਕ ਖਿਆਲ ਤੁਹਾਡੇ ਵਿਚਾਰ ਤੁਹਾਡੇ ਕੋਲ ਆ ਗਿਆ, ਤੁਹਾਨੂੰ ਪਤਾ ਲੱਗ ਗਿਆ ਕਿ ਇਹਨੇ ਕਵਿਤਾ ਹੁਣ ਇਹ ਕਵਿਤਾ ਹੁਣ ਇਹਨੇ ਕਵਿਤਾ ਬਣਾਉਣ ਲੱਗੇ ਆਪਾਂ ਨੂੰ, ਹਨਾ, ਕੁਛ ਕਰਨ ਲੱਗੇ ਆ, ਤਾਂ ਆਪਾਂ ਉੱਥੇ ਸ਼ਿਲਪ ਦਾ ਵੀ ਯੂਜ ਕਰਦੇ ਹਾਂ, ਹਨਾ, ਕਿ ਆਪਾਂ ਆਪਾਂ ਜਿਹੜੇ ਫਾਲਤੂ ਸ਼ਬਦ ਹੁੰਦੇ ਆ ਉਹ ਕੱਟਦੇ ਹਾਂ, ਹਨਾ, ਜਿੱਥੇ ਵੀ ਭਾਰਾ ਸ਼ਬਦ ਲੱਗਦਾ ਹੈ ਕੋਈ ਕਾਵਕ ਸ਼ਬਦ ਆਪਾਂ ਉੱਥੇ ਫਿੱਟ ਕਰਦੇ ਹਾਂ, ਹਨਾ, ਤਾਂ ਮੈਨੂੰ ਲੱਗਦਾ ਕਿਤੇ ਇਹ ਦਿਮਾਗ ਵੀ, ਦਿਲ ਦਿਮਾਗ ਵੀ ਇਹ ਇੱਕ ਦੂਜੇ ਨਾਲ ਸ਼ਾਮਿਲ ਹੋ ਜਾਂਦੇ ਨੇ, ਹਨਾ, ਦਿਲ ਵੀ ਹੁੰਦਾ, ਦਿਲ ਬਿਨਾ ਕੁਛ ਨੀ ਹੁੰਦਾ, ਜੇ ਤੁਸੀਂ ਮਹਿਸੂਸ ਨੀ ਕਰਦੇ ਕਿਸੇ ਚੀਜ਼ ਨੂੰ ਦੇਖਦੇ ਨੀ ਗੇ, ਤਾਂ ਉਹ ਕੁਛ ਵੀ ਨਾ ਕਵਿਤਾ ਆ ਸਕਦੀ ਹੈ, ਨਾ ਗਜ਼ਲ ਆ ਸਕਦੀ ਹੈ, ਨਾ ਈਵਨ ਕਿ ਤੁਸੀਂ ਵਾਰਤਕ ਵੀ ਨੀ ਉਸ ਤਰ੍ਹਾਂ ਦੀ ਲਿਖ ਸਕਦੇ, ਜੇ ਤੁਸੀਂ ਐਂ ਕਹੋ ਇਕੱਲੇ ਦਿਲ ਤੋਂ ਬਗੈਰ ਵਾਰਤਕ ਹੋ, ਉਹ ਵੀ ਨੀ ਹੁੰਦੀ। ਬਟ ਮੈਨੂੰ ਲੱਗਦਾ ਕਿ ਦਿਮਾਗ ਵੀ ਕਿਤੇ ਨਾ ਕਿਤੇ ਸ਼ਾਮਿਲ ਹੁੰਦਾ, ਕਿਉਂਕਿ ਉਹਨੇ ਵੀ ਬਹੁਤ ਕੁਛ ਬਾਅਦ ਚ ਖਿਆਲ ਆਉਣ ਤੋਂ ਬਾਅਦ ਚ ਬਹੁਤ ਕੁਛ ਕਰਨਾ ਹੁੰਦਾ, ਹਨਾ, ਜਿਸ ਤਰ੍ਹਾਂ ਸ਼ਿਲਪ ਉਹਦੀ ਯਾਨੀ ਕਿ ਉਸ ਚੀਜ਼ ਨੂੰ ਲੈਣਾ ਹੁੰਦਾ ਖਿਆਲ। ਜੀ
ਜੀ ਸਿੱਧੂ ਸਾਹਿਬ, ਬਹੁਤ ਬਾਕਮਾਲ ਤੁਸੀਂ ਜਵਾਬ ਦਿੱਤਾ, ਪਰ ਤੁਹਾਡੀਆਂ ਕਵਿਤਾਵਾਂ ਮੈਂ ਦੇਖਿਆ ਬਹੁਤ ਛੋਟੀਆਂ ਹੁੰਦੀਆਂ ਨੇ, ਔਰ ਉਹ ਛੋਟੀਆਂ ਕਵਿਤਾਵਾਂ ਦੇ ਵਿੱਚ ਬਹੁਤ ਵੱਡਾ ਭਾਵ ਛੁਪਿਆ ਹੁੰਦਾ, ਹੈ ਨਾ
ਜੀ। ਜੀ,
ਇੱਕ ਤੁਹਾਡੀ ਕਵਿਤਾ ਸ਼ਾਇਦ ਮਾਂ ਕਵਿਤਾ ਹੈ ਤੁਹਾਡੀ ਜੀ, ਮੈਂ ਚਾਹਾਂਗਾ ਕਿ ਕੋਈ ਇਸ ਤਰ੍ਹਾਂ ਦੀ ਭਾਵਾਂਤਕ ਕਵਿਤਾ, ਜਿਹੜੀ ਵੈਸੇ ਤਾਂ ਤੁਹਾਡੀਆਂ ਸਾਰੀਆਂ ਕਵਿਤਾਵਾਂ ਬਹੁਤ ਬਾ ਕਮਾਲ ਨੇ, ਉਹ ਸਾਡੇ ਜੋ ਸੁਣਨ ਵਾਲੇ ਨੇ ਉਹਨਾਂ ਨੂੰ ਦੋ ਚਾਰ ਕਵਿਤਾਵਾਂ ਆਪਣੀਆਂ ਜ਼ਰੂਰ ਸੁਣਾਓ ਸਰ।
ਹਾਂਜੀ, ਮੈਂ ਨਾ ਤੁਹਾਨੂੰ ਇੱਕ, ਚਲੋ ਮਾਂ ਵਾਲੀਆਂ ਮੇਰੀ ਕਾਫੀ ਕਵਿਤਾਵਾਂ ਨੇ, ਮੈਂ ਤੁਹਾਨੂੰ ਇੱਕ ਨਾ ਕਵਿਤਾ ਹੋਰ ਸੁਣਾਉਣਾ, ਆਪਣੇ ਸਰੋਤਿਆਂ ਨੂੰ ਜ਼ਰੂਰ ਪਸੰਦ ਆਊਗੀ। ਕਵਿਤਾ ਹੈਗੀ ਆ ਜੀ, ਉਹ ਉਸ ਤਰ੍ਹਾਂ ਦੇ ਹਾਲਾਤ, ਉਸ ਤਰ੍ਹਾਂ ਦੇ ਹਾਲਾਤ ਵੀ ਬਣ ਰਹੇ ਨੇ ਕਿ ਜਿਹੜੇ ਸਾਜੀ ਸਾਜਿੰਦੇ ਨੇ, ਜਾਂ ਜਿਹੜੇ ਬੇਚਾਰੇ ਕਿਸੇ ਅਸਟੀਮ ਲਾਈਨ 'ਚ, ਜੋ ਮੈਂ ਕੋਈ ਵਧੀਆ ਕਲਾਕਾਰ ਆ ਉਹਦੇ ਨਾਲ, ਜਿਹੜੇ ਉਹ ਬੇਚਾਰੇ ਇੱਕ ਮਜ਼ਦੂਰ ਦੀ ਤਰ੍ਹਾਂ ਹੁੰਦੇ ਨੇ, ਹਨਾ, ਉਹ ਬੇਚਾਰੇ ਅੱਜ ਕੱਲ੍ਹ ਉਹਦੇ ਹਾਲਾਤ ਬਹੁਤ ਮਾੜੇ ਨੇ, ਕਿਉਂਕਿ ਕੰਮ ਚੱਲ ਨਹੀਂ ਰਹੇ, ਤੇ ਕਿਤੇ ਕੋਈ ਇਸ ਤਰ੍ਹਾਂ ਦਾ ਗਾਉਣ ਵਜਾਉਣ ਹੋ ਨਹੀਂ ਰਿਹਾ, ਜਾਂ ਕਿਸ ਤਰ੍ਹਾਂ ਦਾ ਕੋਈ ਨਹੀਂ ਚੱਲ ਰਿਹਾ, ਤਾਂ ਉਹ ਬੇਚਾਰੇ ਉਹਨਾਂ ਉਹ ਸਥਿਤੀਆਂ 'ਚ ਤੁਸੀਂ, ਮੈਂ ਤੁਹਾਨੂੰ ਇੱਕ ਨਜ਼ਮ ਸੁਣਾਉਣਾ ਜੀ।
ਜੀ ਜੀ।
ਸਾਜੀ ਸਾਜੀ ਢੋਲਕੀ ਵਾਲੇ ਨੂੰ ਕਿੰਨੇ ਪੈਸੇ ਮਿਲਦੇ, ਢੋਲਕੀ ਵਾਲੇ ਨੂੰ ਕਿੰਨੇ ਪੈਸੇ ਮਿਲਦੇ, ਕਹੇ ਉਹ ਪਿੱਛੇ ਬੈਠੇ ਹਮੇਸ਼ਾ ਪਿੱਛੇ ਰਹਿ ਜਾਂਦੇ, ਮਿਲਣਾ ਮਿਲਾਉਣਾ ਕੀ ਹੁੰਦਾ, ਪਿੱਛੇ ਬੈਠੇ ਹਮੇਸ਼ਾ ਪਿੱਛੇ ਰਹਿ ਜਾਂਦੇ, ਮਿਲਣਾ ਮਿਲਾਉਣਾ ਕੀ ਹੁੰਦਾ, ਢੋਲਕੀ ਵਾਂਗ ਪੇਟ ਵੀ ਉੱਪਰੋਂ ਤਣਿਆ ਰਹਿੰਦਾ, ਪਰ ਅੰਦਰੋਂ ਤਾਂ ਖਾਲੀ ਹੀ ਰਹਿੰਦਾ।
ਓਹੋ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ।
ਕਿਤੇ ਥਾਪਾਂ ਮਾਰਦੇ ਰਹਿੰਦੇ ਤੇ ਬਸ ਥਾਪੀ ਮਿਲਦੀ ਰਹਿੰਦੀ, ਕਾਨਪੁਰੇ ਵਾਲੇ ਨੂੰ ਪੁੱਛਦਾ ਕਿੱਦਾਂ ਜੀਵਨ ਲੰਘਦਾ, ਪੁਰੇ ਵਾਲੇ ਨੂੰ ਪੁੱਛਦਾ ਕਿੱਦਾਂ ਜੀਵਨ ਲੰਘਦਾ, ਪ੍ਰਸ਼ੰਸਕਾਂ ਦੇ ਵਿੱਚੋਂ ਕੋਈ ਸੋਹਣਾ ਪਿਆਰਾ ਮਿਲਦਾ, ਰੋਜ਼ੀ ਰੋਟੀ ਚੋਂ ਕਿੱਥੋਂ ਸਮਾਂ ਮਿਲਦਾ, ਸਾਰਾ ਸਮਾਂ ਸਟੇਜਾਂ ਤੇ ਲੰਘਦਾ, ਰੋਜ਼ੀ ਰੋਟੀ ਚੋਂ ਕਿੱਥੋਂ ਸਮਾਂ ਮਿਲਦਾ, ਸਾਰਾ ਸਮਾਂ ਸਟੇਜਾਂ ਤੇ ਲੰਘਦਾ, ਤਾਂ ਵੀ ਢਿੱਡ ਨਾ ਭਰਦਾ, ਕਿਵੇਂ ਕਿਸੇ ਨਾਲ ਤਾਰ ਜੁੜਦੀ, ਹਾਂ ਮੈਂ ਤਾਂ ਬਸ ਕਰਦਾ।
ਕਿਆ ਬਾਤ ਹੈ।
ਬਾਜੇ ਵਾਲੇ ਨੂੰ ਪੁੱਛਦਾ ਤੈਨੂੰ 30 ਤੋਂ ਉੱਪਰੋਂ 7 ਟੱਪ ਗਏ, ਬਾਜੇ ਵਾਲੇ ਨੂੰ ਪੁੱਛਦਾ ਤੈਨੂੰ 30 ਤੋਂ ਉੱਪਰੋਂ 7 ਟੱਪ ਗਏ, ਤੂੰ 7 ਸੁਰਾਂ ਨੂੰ ਚਾਉਂਦਾ ਰਹਿਣਾ, ਵਿਆਹ ਕਦ ਕਰਾਉਣਾ, ਮਿੱਤਰਾਂ ਨੂੰ ਕਦ ਨਚਾਉਣਾ, ਵਾਜੇ ਵਾਲੇ ਨੂੰ ਪੁੱਛਦਾ ਤੈਨੂੰ 30 ਤੋਂ ਉੱਪਰੋਂ 7 ਟੱਪ ਗਏ, ਤੂੰ 7 ਸੁਰਾਂ ਨੂੰ ਚਾਉਂਦਾ ਰਹਿਣਾ, ਵਿਆਹ ਕਦ ਕਰਾਉਣਾ, ਮਿੱਤਰਾਂ ਨੂੰ ਕਦ ਨਚਾਉਣਾ, ਕਹਿੰਦਾ ਉਹ ਮਿਹਨਤੀ ਸਾਜੀ ਕਾਮੇ ਤਰਸਦੇ ਰਹਿੰਦੇ, ਕਹਿੰਦਾ ਉਹ ਗੁਣੀ ਮਿਹਨਤੀ ਸਾਜੀ ਕਾਮੇ ਸੁੱਖਾਂ ਲਈ ਤਰਸਦੇ ਰਹਿੰਦੇ, ਵਾਜਿਆਂ ਤੇ ਵੱਜਦੀਆਂ ਉਂਗਲਾਂ ਮੁੰਦਰੀ ਨੂੰ ਤਰਸਦੀਆਂ। ਜੀ ਸ਼ੁਕਰੀਆ।
ਕੀ ਬਾਤ ਹੈ, ਵਾਜਿਆਂ ਤੇ ਵੱਜਦੀਆਂ ਉਂਗਲੀਆਂ ਮੁੰਦਰੀ ਨੂੰ ਤਰਸਦੀਆਂ।
ਹਾਂਜੀ,
ਬਹੁਤ ਬਾ ਕਮਾਲ ਤੁਸੀਂ ਇਸ ਕਵਿਤਾ ਦੇ ਵਿੱਚ ਜੋ ਚਿਤਰਨ ਕੀਤਾ ਹੈ, ਨਿਸ਼ਚਿਤ ਤੌਰ ਤੇ ਅੱਜ ਦੇ ਦੌਰ ਦੇ ਵਿੱਚ ਇਹ ਬਹੁਤ ਹੀ ਵੱਡਾ ਚਿਤਰਨ ਹੈ ਔਰ ਉਹਨਾਂ ਲੋਕਾਂ ਦੀ ਆਵਾਜ਼ ਹੈ ਜੋ ਲੋਕ ਤਾਜ਼ੀ ਕਮਾਉਂਦੇ ਨੇ ਔਰ ਤਾਜ਼ੀ ਖਾਂਦੇ ਨੇ, ਮਿਹਨਤ ਕਸ਼ ਲੋਕ ਨੇ। ਅੱਜ ਉਹਨਾਂ ਦੇ ਹਾਲਾਤ ਨੂੰ ਤੁਸੀਂ ਆਪਣੀ ਕਵਿਤਾ ਦੇ ਰਾਹੀਂ ਪੇਸ਼ ਕੀਤਾ ਤਾਂ ਨਿਸ਼ਚਿਤ ਤੌਰ ਤੇ ਸਾਡੇ ਦਿਲ ਦਿਮਾਗ ਨੂੰ ਝੰਚਕੋਰਦੀ ਹੈ ਗੱਲ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਔਰ ਸਾਡੇ ਉਹ ਲੋਕ ਜੋ ਮਿਹਨਤ ਕਸ਼ ਲੋਕ ਨੇ, ਅਸੀਂ ਉਹਨਾਂ ਲਈ ਕੀ ਕਰ ਪਾ ਰਹੇ ਹਾਂ ਔਰ ਕੀ ਕਰਨਾ ਚਾਹੀਦਾ ਸਾਨੂੰ। ਬਾ ਕਮਾਲ,
ਬਿਲਕੁਲ।
ਇੱਕ ਹੋਰ ਕਵਿਤਾ ਤੁਹਾਡੀ ਖੂਬਸੂਰਤ ਅਸੀਂ ਸੁਣਨਾ ਚਾਹਾਂਗੇ।
ਮੈਂ ਤੁਹਾਨੂੰ ਇੱਕ ਕਵਿਤਾ, ਕਵਿਤਾ ਹੈ ਜੀ ਨਵਾਂ ਸਾਲ।
ਜੀ,
ਇਹ ਮੇਰੀ ਕਿਤਾਬ ਸੀ ਇਉਂ ਵੀ ਦੇਖਣਾ ਹੈ, ਉਹਦੀ ਕਵਿਤਾ ਸੀ ਨਵਾਂ ਸਾਲ।
ਜੀ,
ਨਵਾਂ ਸਾਲ ਜਦ ਹੋਇਆ ਸ਼ੁਰੂ ਅੱਧੀ ਰਾਤ ਨੂੰ, ਨਵਾਂ ਸਾਲ ਜਦ ਹੋਇਆ ਸ਼ੁਰੂ ਅੱਧੀ ਰਾਤ ਨੂੰ ਲੱਗਾ ਮੈਨੂੰ, ਹਾਂ ਰਾਤ ਹੀ ਤਾਂ ਹੈ ਹਰ ਪਾਸੇ, ਇਹ ਜੋ ਹੋ ਰਹੀਆਂ ਨੇ ਆਤਿਸ਼ਬਾਜ਼ੀਆਂ।
ਜੀ,
ਇਹ ਜੋ ਹੋ ਰਹੀਆਂ ਨੇ ਆਤਿਸ਼ਬਾਜ਼ੀਆਂ, ਲੱਗਦਾ ਅਸਮਾਨ ਨੂੰ ਕੁਝ ਡਰਨ ਜਿਹਾ ਹੀ ਹੈ ਬਸ। ਇਹ ਜੋ ਹੋ ਰਹੀਆਂ ਨੇ ਆਤਿਸ਼ਬਾਜ਼ੀਆਂ, ਲੱਗਦਾ ਅਸਮਾਨ ਨੂੰ ਕੁਝ ਰੋਸ਼ਨ ਕਰਨ ਜਿਹਾ ਹੀ ਹੈ ਬਸ।
ਜੀ,
ਬੱਚੇ ਨਵਾਂ ਸਾਲ ਦੇਖ ਰਹੇ ਨੇ ਪਾਟੇ ਝੱਗੇ ਦੀਆਂ ਮੋਰੀਆਂ ਵਿੱਚ ਦੀ, ਨਿਰਦੇ ਨਵਾਂ ਸਾਲ ਦੇਖ ਰਹੇ ਨੇ ਪਾਟੇ ਝੱਗੇ ਦੀਆਂ ਮੋਰੀਆਂ ਵਿੱਚ ਦੀ, ਗਾਇਆ ਨੂੰ ਸ਼ਾਇਦ ਨਵਾਂ ਸਾਲ ਨਹੀਂ ਦਿਸ ਰਿਹਾ, ਬੇਰੁਜ਼ਗਾਰਾਂ ਨੂੰ ਸ਼ਾਇਦ ਨਵਾਂ ਸਾਲ ਨਹੀਂ ਦਿਸ ਰਿਹਾ, ਤਾਂ ਹੀ ਉਹ ਪਾਣੀ ਦੀਆਂ ਟੈਂਕੀਆਂ ਤੇ ਚੜੇ ਹੋਏ ਨੇ।
ਵਾਹ,
ਬਸ ਆਪਣੇ ਨਾਲ ਵੀ ਇੰਨਾ ਹੀ ਹੋਇਆ, ਬਸ ਆਪਣੇ ਨਾਲ ਵੀ ਇੰਨਾ ਹੀ ਹੋਇਆ, ਕੁਝ ਦੁੱਖ ਨਵੇਂ ਆ ਗਏ ਨਵੇਂ ਸਾਲ ਵਿੱਚ। ਜੀ ਸ਼ੁਕਰੀਆ।
ਸਿੱਧੂ ਸਾਹਿਬ, ਬਾ ਕਮਾਲ, ਮੈਂ ਇੱਕ ਸ਼ਬਦ ਯੂਜ਼ ਕੀਤਾ ਸੀ ਕਲਪਨਾ ਤੇ ਪਰਿਕਲਪਨਾ, ਪਰ ਤੁਹਾਡੀ ਕਵਿਤਾ ਤੁਹਾਡੀ ਕਲਮ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਲਪਨਾ ਪਰਿਕਲਪਨਾ ਤੋਂ ਵੀ ਦੂਰ ਦੀ ਗੱਲ ਹੈ ਔਰ ਇਹ ਉਹ ਦੂਰ ਦੀ ਗੱਲ ਨਹੀਂ ਬਲਕਿ ਬਹੁਤ ਨਜ਼ਦੀਕ ਦੀ ਗੱਲ ਹੈ ਜਿਹਨੂੰ ਅਸੀਂ ਸੱਚ ਕਹਿੰਦੇ ਹਾਂ, ਸੱਚ। ਔਰ ਤੁਸੀਂ ਆਪਣੀ ਕਵਿਤਾ ਰਾਹੀਂ ਬਹੁਤ ਵੱਡਾ ਦਰਪਣ ਦਿਖਾ ਰਹੇ ਹੋ, ਸ਼ੀਸ਼ਾ ਦਿਖਾ ਰਹੇ ਹੋ ਸਮਾਜ ਨੂੰ ਕਿ ਇਹ ਹੈ ਸਮਾਜ ਦੀ ਤਸਵੀਰ। ਔਰ ਮੈਨੂੰ ਇੱਕ ਬਹੁਤ ਖੂਬਸੂਰਤ ਲਾਈਨਾਂ ਯਾਦ ਆ ਰਹੀਆਂ ਕਿ ਚਿਹਰੇ ਕੇ ਤੇਰੇ ਧੱਬੇ ਹੈ ਜਰਾ ਗੌਰ ਸੇ ਦੇਖ, ਚਿਹਰੇ ਕੇ ਤੇਰੇ ਧੱਬੇ ਹੈ ਜਰਾ ਗੌਰ ਸੇ ਦੇਖ, ਆਈਨਾ ਹੀ ਕਿਉਂ ਸਾਫ਼ ਕੀਏ ਜਾ ਰਿਹਾ ਹੈ, ਆਈਨਾ ਹੀ ਕਿਉਂ ਸਾਫ਼ ਕੀਏ ਜਾ ਰਿਹਾ ਹੈ। ਸਿੱਧੂ ਸਾਹਿਬ, ਬਾ ਕਮਾਲ, ਇਹ ਸਬਜੈਕਟਸ ਤੁਹਾਡੀਆਂ ਕਵਿਤਾਵਾਂ ਦੇ ਜਿਹੜੇ ਸਿੱਧੇ ਇਨਸਾਨੀਅਤ ਨਾਲ ਜੁੜੇ ਨੇ, ਇਨਸਾਨ ਨਾਲ ਜੁੜੇ ਨੇ, ਕੰਮੀ ਕਾਰਾਂ ਨਾਲ ਜੁੜੇ ਹੋਏ ਨੇ, ਇਹ ਸਬਜੈਕਟ ਤੁਸੀਂ ਜਦੋਂ ਮਹਿਸੂਸ ਕਰਦੇ ਹੋ ਤਾਂ ਆਪਣੇ ਅੰਦਰ ਕਿੰਨੀ ਕੁ ਪੀੜਾ ਜਿਹੜੀ ਤੁਹਾਡੇ ਆਉਂਦੀ ਹੈ? ਵੈਸੇ ਤਾਂ ਕਵਿਤਾ ਰਾਹੀਂ ਸਾਡੇ ਕਾਗਜ਼ਾਂ ਤੇ ਉਤਰਦੀ ਔਰ ਅਸੀਂ ਉਹਨੂੰ ਪੜ੍ਹਦੇ ਹਾਂ, ਤੁਸੀਂ ਜਿੰਨਾ ਚਿਕਰ ਕਵਿਤਾ ਨਹੀਂ ਲਿਖਦੇ ਤੁਹਾਡੇ ਕੀ ਆਪਣੇ ਅੰਦਰ ਕੀ ਹਾਲਾਤ ਹੁੰਦੇ ਨੇ, ਕੀ ਚੱਲ ਰਿਹਾ ਹੁੰਦਾ ਤੁਹਾਡੇ ਅੰਦਰ?
ਪਰ ਤੁਹਾਨੂੰ ਨਾ ਕੋਈ ਗੱਲ ਬਹੁਤ ਜ਼ਿਆਦਾ ਪਿੰਚ ਕਰਦੀ ਹੈ, ਤੁਸੀਂ ਤੁਹਾਨੂੰ ਲੱਗਦਾ ਕਿ ਇਹ ਗੱਲ ਬਹੁਤ ਗਲਤ ਹੈ, ਹਨਾ
ਜੀ,
ਉਹ ਪਰ ਉਹ ਤੁਹਾਡੇ ਅੰਦਰ ਰਿਜਦੀ ਰਹਿੰਦੀ ਹੈ, ਤੁਹਾਨੂੰ ਨਾ ਤੁਹਾਨੂੰ ਲੱਗਦਾ ਰਹਿੰਦਾ ਕਿ ਯਾਰ ਵੀ ਦਿਸ ਇਜ਼ ਨਾਟ ਗੁੱਡ, ਹਨਾ ਵੀ ਇਹ ਚੰਗਾ ਨਹੀਂ ਹੈਗਾ ਨਾ, ਫਿਰ ਕਈ ਵਾਰੀ ਤੁਸੀਂ ਮੰਨ ਲਓ ਹੁਣ ਨਹੀਂ ਹੈਗਾ ਤਾਂ ਅੱਜ ਤੋਂ 10 ਦਿਨਾਂ ਬਾਅਦ, 12 ਦਿਨਾਂ ਬਾਅਦ, 15 ਦਿਨਾਂ ਬਾਅਦ, ਫਿਰ ਕੋਈ ਇਸ ਤਰ੍ਹਾਂ ਦੀ ਤੁਹਾਡੀ ਪੋਇਟਿਕ ਅਮੇਜ਼ ਤੁਹਾਨੂੰ ਕਲਿੱਕ ਕਰਦੀ ਹੈ ਕਿ ਤੁਹਾਡਾ ਉਹ ਅਵਚੇਤਨ ਚ ਤੁਹਾਨੂੰ ਭੁੱਲਦਾ ਜਾ ਰਹੀ ਹੁੰਦੀ ਹੈ ਉਹ ਗੱਲ, ਫਿਰ ਉਹ ਗੱਲ ਤੁਹਾਡੇ ਯਾਨੀ ਕਿ ਨਾ ਤੁਹਾਨੂੰ ਅਟੈਚ ਕਰ ਲੈਂਦੀ ਤੁਹਾਡੇ ਨਾਲ, ਹਨਾ ਤੁਹਾਡਾ ਆਪਣਾ ਰਾਬਤਾ ਬਣਾ ਲੈਂਦੀ ਹੈ, ਤੇ ਫਿਰ ਉਹ ਯਾਨੀ ਕਿ ਉਹ ਕਵਿਤਾ ਯਾਨੀ ਕਿ ਬਣਦੀ ਹੈ, ਪੀੜ ਯਾਨੀ ਕਿ ਪੀੜ ਰਹਿੰਦੀ ਹੈ ਤੁਹਾਨੂੰ, ਹਨਾ ਤੁਹਾਡੇ ਅਵਚੇਤਨ ਚ ਜਾਂ ਤੁਹਾਨੂੰ ਕਿਤੇ ਕਿਤੇ ਉਹ ਚੀਜ਼ ਯਾਦ ਆਉਂਦੀ ਹੈ, ਹਨਾ ਤੇ ਉਹ ਯਾਨੀ ਕਿ ਉਹ ਪੀੜ ਰਹਿੰਦੀ ਆ, ਉਹ ਸਦਾ ਹੀ ਕਵੀ ਦੇ ਇੱਕ ਮਨ ਚ ਇਹ ਚੀਜ਼ ਹੁੰਦੀ ਹੈ, ਜੋ ਗਲਤ ਹੋ ਰਿਹਾ ਉਸਨੂੰ ਹਮੇਸ਼ਾ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੋ ਰਹੀ ਹੈ, ਫਿਰ ਹੌਲੀ 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 ਕੋਈ ਅਮੇਜ਼ ਬਣਦੀ ਹੈ ਤੁਹਾਡੇ ਅੰਦਰ, ਪੋਇਟਿਕ ਉਹ ਅਮੇਜ਼ ਬਣਦੀ ਹੈ ਉਸ ਤੇ, ਫਿਰ ਤੁਹਾਡੇ ਕਦੇ ਕਦੇ ਕਵਿਤਾ
ਜੀ ਇਹ ਗੱਲਬਾਤ ਦਾ ਸਿਲਸਿਲਾ ਦੋਸਤੋ ਇੱਦਾਂ ਹੀ ਚੱਲਦਾ ਰਹੇਗਾ ਔਰ ਤੁਸੀਂ ਟੂ ਦਾ ਪੁਆਇੰਟ ਸ਼ਾਦ ਸੁਣ ਰਹੇ ਹੋ, ਔਰ ਮੈਂ ਰਿਕੁਐਸਟ ਕਰਾਂਗਾ ਤੁਹਾਨੂੰ ਕਿ ਤੁਹਾਡੀ ਕਵਿਤਾ ਮਾਂ ਦੇ ਉੱਤੇ, ਵੈਸੇ ਤੁਹਾਡੀਆਂ ਬਹੁਤ ਸਾਰੀਆਂ ਕਵਿਤਾਵਾਂ ਨੇ, ਕੁਝ ਚਰਚਿਤ ਕਵਿਤਾਵਾਂ 2-4 ਕਵਿਤਾਵਾਂ ਸਾਡੇ ਨਾਲ ਸਾਂਝੀਆਂ ਜ਼ਰੂਰ ਕਰੋ ਸਰ।
ਹਾਂਜੀ ਹਾਂਜੀ, ਮੈਂ ਤੁਹਾਨੂੰ ਨਾ ਮਾਂ ਤੇ ਕਵਿਤਾ ਜ਼ਰੂਰ ਸੁਣਾਵਾਂਗੀ। ਚ ਕਵਿਤਾ ਹੈ ਜੀ ਚਿੱਟੀ ਚੁੰਨੀ।
ਜੀ
ਬਚਪਨ ਵਿੱਚ ਮਾਂ ਨਜ਼ਰੀ ਪੈਂਦੀ ਹੈ।
ਜੀ
ਬਚਪਨ ਵਿੱਚ ਮਾਂ ਨਜ਼ਰੀ ਪੈਂਦੀ, ਕਿਤੇ ਮਰਗਤ ਹੋਈ ਚਿੱਟੀ ਚੁੰਨੀ ਲੱਭ ਰਹੀ। ਬਚਪਨ ਵਿੱਚ ਮਾਂ ਨਜ਼ਰੀ ਪੈਂਦੀ, ਕਿਤੇ ਮਰਗਤ ਹੋਈ ਚਿੱਟੀ ਚੁੰਨੀ ਲੱਭ ਰਹੀ। ਕਿਤੇ ਆਈ ਮੈਨੂੰ ਉਹਦੇ ਕਿੰਨੇ ਆਪਣਿਆਂ ਦੀ ਮੌਤ ਵੀ। ਕਿਤੇ ਆਈ ਮੈਨੂੰ ਉਹਦੇ ਕਿੰਨੇ ਆਪਣਿਆਂ ਦੀ ਮੌਤ ਵੀ। ਕੀ ਚੁੰਨੀ ਲੈਂਦੇ ਲੈਂਦੇ ਛੋਟੀ ਉਮਰ ਚ ਹੀ, ਚੁੰਨੀ ਲੈਂਦੇ ਲੈਂਦੇ ਛੋਟੀ ਉਮਰ ਚ ਹੀ ਮਾਂ ਦਾ ਸਿਰ ਹੀ ਚਿੱਟੀ ਚੁੰਨੀ ਹੋ ਗਿਆ ਸੀ।
ਬਹੁਤ ਖੂਬ ਕਿਰਨ ਕੀਤਾ ਸਿੱਧੂ ਸਾਹਿਬ ਤੁਸੀਂ। ਔਰ ਸਿੱਧੂ ਸਾਹਿਬ ਜਿਹੜੇ ਸਾਡੇ ਨਵੇਂ ਬੱਚੇ ਨੇ ਕਵਿਤਾਵਾਂ ਲਿਖਦੇ ਨੇ, ਔਰ ਉਹ ਕਵਿਤਾਵਾਂ ਕਿਤੇ ਨਾ ਕਿਤੇ ਮੁਹੱਬਤੀ ਕਵਿਤਾਵਾਂ ਹੁੰਦੀਆਂ ਨੇ, ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਚੇਤਨਾ ਖਤਮ ਹੋ ਰਹੀ ਹੈ, ਜੇ ਉਹ ਗੱਲ ਤੁਸੀਂ ਆਪਣੀ ਕਵਿਤਾ ਰਾਹੀਂ ਸੱਚ ਦਿਖਾ ਰਹੇ ਹੋ, ਉਹ ਇਹ ਗੈਪ ਕਿਵੇਂ ਆ ਰਿਹਾ, ਉਹਨਾਂ ਨੂੰ ਕੀ ਸੋਚਣਾ ਚਾਹੀਦਾ, ਉਹ ਕਿੱਦਾਂ ਦੀ ਕਿੱਦਾਂ ਮਹਿਸੂਸ ਕਰਨਗੇ ਕਵਿਤਾ ਲਿਖਣ ਤੋਂ ਪਹਿਲਾਂ? ਸਰ ਅਸੀਂ ਤੁਹਾਡੇ
ਐਕਚੁਅਲੀ ਉਹ ਆਪਣੇ ਆਲੇ ਵਾਲੇ, ਪਹਿਲੀ ਗੱਲ ਤਾਂ ਆਪਣੇ ਜਿਹੜੇ ਆਸ ਪਾਸ ਜੋ ਵੀ ਘਟਿਤ ਹੋ ਰਿਹਾ, ਜੋ ਵੀ ਕੁਛ ਹੋ ਰਿਹਾ, ਪਹਿਲਾਂ ਤਾਂ ਉਹਨਾਂ ਰਿਲੇਟ ਕਰਨ ਆਪਣੇ ਆਪ ਨੂੰ
ਜੀ,
ਹਨਾ ਜੀ। ਉਸ ਤੋਂ ਬਾਅਦ ਸਭ ਨਾਲੋਂ ਵੱਡੀ ਗੱਲ ਜਿਹੜੀ ਹੈ ਕਿ ਉਹ ਪੜ੍ਹਨ, ਕਿਉਂਕਿ ਜਿਹੜਾ ਜ਼ਿੰਦਗੀ ਚ ਆਪਾਂ ਨੂੰ ਅਨੁਭਵ ਆਪਣੇ ਸਾਹਮਣੇ ਆਪਾਂ ਨੂੰ ਨਹੀਂ ਮਿਲਦਾ, ਉਹ ਤੁਹਾਡੇ ਯਾਨੀ ਕਿ ਤੁਹਾਨੂੰ ਪੜ੍ਹਨ ਚ ਤੁਸੀਂ ਆਤਮਸਾਤ ਕਰ ਸਕਦੇ ਹੋ, ਤੁਹਾਨੂੰ ਪਤਾ ਲੱਗ ਸਕਦਾ ਕਿ ਯਾਰ ਦੁਨੀਆਂ ਕਿੱਥੇ ਖੜੀ ਹੈ। ਮੁਹੱਬਤ ਤੋਂ ਵੀ ਗਾਓ, ਜਿਵੇਂ ਕਹਿੰਦਾ ਹੁੰਦਾ ਫੈਜ਼, ਕਹਿੰਦਾ ਮੁਹੱਬਤ ਕੇ ਵੀ ਕੇ ਸਿਵਾ ਔਰ ਵੀ ਹੈ ਗਮ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ, ਹਨਾ। ਕਹਿੰਦਾ ਹਾਂ, ਉਹ ਕਹਿਣ ਦਾ ਮਤਲਬ ਇਹ ਕਿ ਤੁਸੀਂ ਉਸ ਚੀਜ਼ ਨੂੰ ਫਿਰ ਹੋਰ ਅਗਾਂਹ ਦੇਖੋਗੇ, ਨਹੀਂ ਤਾਂ ਉੱਥੇ ਹੀ ਮੁਹੱਬਤ ਜਿੰਨਾ ਕੁ ਉਹਨਾਂ ਦਾ ਅਨੁਭਵ ਹੋਊਗਾ, ਕਿਉਂਕਿ ਉਹਨਾਂ ਅਨੁਭਵ ਛੋਟੀ ਉਮਰ ਹੁੰਦੀ ਹੈ ਤਾਂ ਉਹ ਮੁਹੱਬਤ ਤਕਰੀ ਉਹਨਾਂ ਦਾ ਅਨੁਭਵ ਹੁੰਦਾ ਹੈ ਨਾ। ਤੇ ਜਿਉਂ ਜਿਉਂ ਫਿਰ ਉਹ ਪੜ੍ਹਨਗੇ, ਦੁਨੀਆਂ ਨੂੰ ਦੇਖਣਗੇ, ਦੁਨੀਆਂ ਦਾ ਯਾਨੀ ਕਿ ਸਿਸਟਮ ਦੇਖਣੇ ਵੀ ਕਿਸ ਤਰ੍ਹਾਂ ਦੀਆਂ ਇੱਥੇ ਥੋੜਾ ਨੇ, ਕਿਸ ਤਰ੍ਹਾਂ ਦਾ ਉਹ ਹੈ ਹਨਾ, ਸਾਰਾ ਕੁਛ ਸਭਗੇ ਸੋਚਣਗੇ, ਸਮਝਣਗੇ, ਲਿਖਣਗੇ, ਹਨਾ। ਇਸ ਤਰ੍ਹਾਂ ਦੇ, ਇਸ ਤਰ੍ਹਾਂ ਦਾ ਹੋ ਸਕਦਾ, ਬਿਹਤਰ ਹੋ ਸਕਦਾ।
ਬਹੁਤ ਸੋਹਣੇ ਅਲਫਾਜ਼ ਤੁਸੀਂ ਕਿ ਸੋਚਣਗੇ, ਸਮਝਣਗੇ, ਲਿਖਣਗੇ, ਔਰ ਲਿਖਣ ਲਈ ਸੋਚਣਾ ਤੇ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਰਾਈਟਰ ਇੱਕ ਕਵੀ ਜਦੋਂ ਲਿਖਦਾ ਹੈ ਤਾਂ ਉਹ ਸਮਾਜ ਦਾ ਨੇਤਰਤਵ ਕਰਦਾ ਹੈ, ਉਸਦੀ ਲਿਖਤ ਨੂੰ ਪੜ੍ਹ ਕੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਲਿਆਉਂਦੇ ਨੇ। ਔਰ ਮੈਂ ਚਾਹਾਂਗਾ ਕਿ ਤੁਸੀਂ ਟੂ ਦਾ ਪੁਆਇੰਟ ਸ਼ਾਦ ਰਾਹੀਂ ਆਪਣਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਜੋ ਸੁਣਨ ਵਾਲੇ ਨੇ?
ਮੈਂ ਸੁਣਨ ਵਾਲਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਜ਼ਿੰਦਗੀ ਦੀ ਖੂਬਸੂਰਤ ਜ਼ਿੰਦਗੀ ਨੂੰ ਬਣਾਉਣ ਵਾਸਤੇ ਸਾਨੂੰ ਜ਼ਿੰਦਗੀ ਦਾ ਪੜ੍ਹਨਾ ਚਾਹੀਦਾ, ਚੰਗਾ ਵਿਚਰਨਾ ਚਾਹੀਦਾ, ਚੰਗਾ ਸੁਣਨਾ ਚਾਹੀਦਾ, ਵਧੀਆ ਤੁਸੀਂ ਆਪਣੇ ਆਸ ਪਾਸ ਤੁਸੀਂ ਵਧੀਆ ਮਹਿਸੂਸ ਕਰੋ ਤੇ ਦੁਨੀਆਂ ਨੂੰ ਖੂਬਸੂਰਤ ਬਣਾਓ। ਅਸੀਂ ਇੱਕ ਸੀਮਤ ਸਮੇਂ ਚ ਇਸ ਦੁਨੀਆਂ ਤੇ ਆਏ ਹਾਂ ਤੇ ਉਸ ਸਮਾਂ ਅਸੀਂ ਬਹੁਤ ਵਧੀਆ ਕੱਢ ਸਕੀਏ ਤੇ ਜੀਏ ਅਤੇ ਜਿਉਣ ਦੇਈਏ ਲੋਕਾਂ।
ਕਿਆ ਬਾਤ ਹੈ, ਬਹੁਤ ਖੂਬਸੂਰਤ ਤੁਹਾਡੇ ਅਲਫਾਜ਼ ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾਉਂਦੇ। ਔਰ ਜਿੰਨੇ ਵੀ ਸਾਡੇ ਸੁਣ ਰਹੇ ਸਾਥੀ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਵਾਰਤਾ ਨੂੰ, ਇਸ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰਨ, ਤਾਂ ਕਿ ਇਹਨਾਂ ਦੇ ਇੱਕ ਇੱਕ ਸ਼ਬਦ ਜ਼ਿੰਦਗੀ ਦੇ ਖੂਬਸੂਰਤ ਅਰਥ ਦਿੰਦੇ ਨੇ। ਔਰ ਜਗਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲ ਕੀਤੀ ਔਰ ਛੋਟੀ ਜਿਹੀ ਗੱਲਬਾਤ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਗੱਲਾਂ ਨਿਕਲ ਕੇ ਆਈਆਂ ਨੇ। ਤੁਹਾਡੀਆਂ ਕਵਿਤਾਵਾਂ, ਤੁਹਾਡੇ ਸ਼ਬਦ, ਤੁਹਾਡੇ ਅਰਥ, ਤੁਹਾਡੇ ਭਾਵ ਨਿਸ਼ਚਿਤ ਤੌਰ 'ਤੇ ਸੁਣ ਕੇ ਇਉਂ ਲੱਗਦਾ ਹੈ ਕਿ ਜ਼ਿੰਦਗੀ ਜ਼ਿੰਦਾਬਾਦ।
ਤੁਹਾਡਾ ਤੇ ਟੂ ਦਾ ਪੁਆਇੰਟ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਜ਼ਿੰਦਗੀ ਜ਼ਿੰਦਾਬਾਦ।
ਥੈਂਕ ਯੂ ਵੈਰੀ ਮਚ ਸਰ।